ਵਾਹਿ ਗੁਰੂ ਜੀ ਸਤਨਾਮ 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 ਜੀ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਜੀ
ਜਪੋ ਸਤਨਾਮ
ਸਤਨਾਮ ਸਤਨਾਮ
ਜੀ
ਵਾਹਿਗੁਰੂ 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 ਜੀ
ਸਤਨਾਮ
ਸਤਨਾਮ
ਸਤਨਾਮ ਜੀ
ਵਾਹਿਗੁਰੂ 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 ਜੀ ਸਤਨਾਮ ਸਤਨਾਮ
ਸਤਨਾਮ ਜੀ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ 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 ਜੀ ਵਾਹਿਗੁਰੂ
ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਅਮੋਲਕ ਜੀਵਨ ਨੂੰ ਸਫਲ ਕਰਨ ਦੇ ਲਈ ਸਾਹਿਬਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਹਾਜ਼ਰੀਆਂ ਲਵਾ ਰਹੇ ਹੋ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਇਹ ਮਨੁੱਖਾ ਜਨਮ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕਰਕੇ ਮਹਾਨ ਪਰਉਪਕਾਰ ਕੀਤਾ ਹੈ ਔਰ ਜੀਵਨ ਦੇ ਮਕਸਦ ਨੂੰ ਸਮਝਾਉਣ ਦੇ ਲਈ ਜੀਵਨ ਦੀ ਸਫਲਤਾ ਦੇ ਵਾਸਤੇ ਪਾਤਸ਼ਾਹ ਜੀ ਨੇ ਭਗਤਾਂ ਦੀ ਭੱਟਾਂ ਦੀ ਗੁਰਸਿੱਖਾਂ ਦੀ ਔਰ ਆਪਣੀ ਬਾਣੀ ਗੁਰੂ ਸਾਹਿਬਾਨ ਜੀ ਨੇ ਇਕੱਤਰ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜਿਸ ਤੋਂ ਹਰ ਸਿੱਖ ਮਾਈ ਭਾਈ ਨਾਨਕ ਨਾਮ ਲੇਵਾ ਦੇਸ਼ ਵਿਦੇਸ਼ ਵਿੱਚ ਬੈਠ ਕੇ ਆਪਣੇ ਜੀਵਨ ਦੀ ਅਗਵਾਈ ਪ੍ਰਾਪਤ ਕਰ ਰਿਹਾ ਹੈ। ਅੰਮ੍ਰਿਤ ਵੇਲੇ ਸਾਹਿਬਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹਾਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਕੇ ਜੋ ਅੰਮ੍ਰਿਤ ਵੇਲੇ ਗੁਰਦੇਵ ਪਾਤਸ਼ਾਹ ਨੇ ਨਾਨਕ ਨਿਰੰਕਾਰੀ ਜੋਤ ਨੇ ਨੌਵੇਂ ਜਾਮੇ ਦੇ ਵਿੱਚ ਜੋ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੈ, ਸਤਿਗੁਰਾਂ ਦੀ ਸਮਸਤ ਬਾਣੀ ਵੈਰਾਗਮਈ ਬਾਣੀ ਹੈ, ਜੀਵਨ ਨੂੰ ਟੁੰਬਣ ਵਾਲੀ ਬਾਣੀ ਹੈ, ਜੀਵਨ ਨੂੰ ਇੱਕ ਸੇਧ ਦੇਣ ਵਾਲੀ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਉਹ ਆਪ ਜੀ ਨੇ ਅੰਮ੍ਰਿਤ ਵੇਲੇ ਸਰਵਣ ਕੀਤੀ ਹੈ, ਜਿਸ ਦੀ ਵਿਚਾਰ ਕਰਨ ਦੇ ਲਈ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਆਓ ਪਿਆਰ ਸ਼ਰਧਾ ਸਤਿਕਾਰ ਸਹਿਤ ਹੋ ਕੇ ਗੁਰਦੇਵ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸੋਰਠ ਮਹਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ।
ਗੁਰਦੇਵ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਆਪ ਜੀ ਨੇ ਕਈ ਵਾਰੀ ਵਿਦਵਾਨਾਂ ਦੀ ਰਸਨਾ ਤੋਂ ਇਹ ਬਚਨ ਸਰਵਣ ਕੀਤੇ ਨੇ। ਸੋਰਠ ਰਾਗਨੀ ਵੀ ਹੈ ਜਿਸ ਦੀ ਵਿਚਾਰ ਆਪ ਜੀ ਨੇ ਰਾਗ ਮਾਲਾ ਵਿੱਚ ਸਰਵਣ ਕੀਤੀ ਹੈ, ਪਰ ਗੁਰਦੇਵ ਪਾਤਸ਼ਾਹ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਉਚਾਰਨ ਕੀਤੇ ਨੇ। 31 ਰਾਗਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਕੋਈ ਰਾਗਨੀ ਨਹੀਂ ਉਚਾਰਨ ਕੀਤੀ। ਜਿਹੜੇ ਰਾਗ ਰਾਗਨੀਆਂ ਦੇ ਵਿੱਚ ਵੀ ਆਉਂਦੇ ਨੇ, ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣਗੁਣੀ, ਇਹ ਸਾਰੇ ਜਿਹੜੇ ਨੇ ਨਾ, ਇਹਨਾਂ ਨਾਲ ਗੁਰਦੇਵ ਪਾਤਸ਼ਾਹ ਨੇ ਰਾਗ ਸ਼ਬਦ ਲਿਖ ਦਿੱਤੇ ਨੇ। ਰਾਗ ਧਨਾਸਰੀ, ਰਾਗ ਸੋਰਠ, ਰਾਗ ਆਸਾ, ਰਾਗ ਸੂਹੀ, ਰਾਗ ਬੈਰਾੜੀ, ਇਹ ਰਾਗਾਂ ਵਿੱਚ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਉਚਾਰਨ ਕਰਕੇ ਸਾਨੂੰ ਹਦਾਇਤ ਬਖਸ਼ਿਸ਼ ਕੀਤੀ ਹੈ। ਅੱਗੇ ਇਸ ਨੂੰ ਘਰਾਂ ਵਿੱਚ ਸੁਰਤਾਲ ਦੇ ਵਿੱਚ ਗਾਇਨ ਕਰਨਾ ਹੈ। ਪਦੇ ਦੋ ਪਦੇ ਤੇ ਤੁਕੀ ਚੌਪਦੇ ਪਦਿਆਂ ਵਿੱਚ ਵੀ ਸਤਿਗੁਰਾਂ ਨੇ ਗੁਰਬਾਣੀ ਦੀ ਵੰਡ ਕੀਤੀ ਹੈ। ਇਹ ਨੌਵੇਂ ਗੁਰਦੇਵ ਪਾਤਸ਼ਾਹ ਨੇ ਸੋਰਠ ਰਾਗ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਗੁਰਦੇਵ ਪਾਤਸ਼ਾਹ ਜੀ ਇਹ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਲਈ, ਨਿਸ਼ਚੇ ਕਰਾਉਣ ਦੇ ਲਈ ਪਾਵਨ ਬਚਨ ਬਖਸ਼ਿਸ਼ ਕਰ ਰਹੇ ਨੇ। ਪ੍ਰੀਤਮ ਥੋੜ੍ਹੀ ਜਿਹੀ ਜਮਕੀ ਲੈਣੀ ਇੱਥੇ। प्रीतम जान लेहो मन माही। प्रीतम अनेक अर्थां दे विच आउंदा है और सियाणे कहिंदे जथा प्रसंग तथा अर्था। जिस तरह का प्रसंग चलता है अर्थ भी उस प्रकार का ही है। प्रीतम प्रभु नूं भी कहा गया है, अत प्रीतम मन मोहना कट सोहना प्राण आधारा राम। अनेक रूपां विच प्रीतम शब्द आप जी ने सरवण किया है। इत्थे गुरदेव पातशाह जी ने एक संसारिक परिवारिक जिहड़ा संबंध है ना उसकी गल करदे आ सानू गुरबाणी विच समझाउणा किया है। प्रीतम जान लेहो मन माही। हे प्रीतम, हे परम मित्र, हे प्यारे, हे मेरे मित्र, जान लेहो, अपने मन विच समझ लै, मन विच निश्चय कर लै, मन विच परिपक्क कर लै, अपने मन विच दृढ़ कर लै। की दृढ़ करना है? कई वारी साडे मन विच ना कोई गल परिपक्कता विच नहीं हुंदी है। मन भरम दा है, डोलदा है, कदे इधर कदे उधर। जिवें साहिब कहिंदे ने ना, कब हूँ जीअड़ा ऊब चढ़त है, कब हूँ जाए पै आले। कदे ते विश्वास दी इतनी बुलंदी ते पहुँच जांदा है कि इस नूं गुरु तो बिना होर कोई दिसदा ही नहीं है। अनिन्न स्वरूप धारण कर लैंदा है ते कब हूँ जाए पै आले। कदे मन डोल जांदा है, कदे मन भरोसे विच नहीं आउंदा है। सच जाणो साडा मन भी तो इसे तरह ही करदा है ना कि गुरु ग्रंथ साहिब जी नूं मत्था टेक लिया अमृत वेले, सतगुरां दे बख्शिश कीते इलाही फरमान भी सरवण कर लए, अस्थान सारे सत्कार योग ने। धर्म अस्थान सत्कार योग ने, धर्म अस्थान योग ने, धर्म ग्रंथ अस्थान योग ने। पर गुरदेव पातशाह ने जिस जिस दे नाल सानू जोड़िया ना, सिख धर्म दे विच केवल ते केवल श्री गुरु ग्रंथ साहिब जी है। हिंदू वीर मंदिरां विच पूजा करदे ने देवी देवतियां दी, इस्लामी वीर अपने धर्म के नाल, ईसाई अपने धर्म के नाल मुबारक है सारियां नूं। पर खसम छोड़ दूजे लगे डूबे से बन जा रहे हैं। अपने मालिक नूं छड़ के दूजे दे पास जाके लगेगा तो साहब कहिंदे ओह ते डुब जाएगा। इसलिए गुरदेव ने सानू परचा शब्द का दीदार खालसे का पूजा अकाल पुरख की ये बख्शिश की है। तो असी अपने गुरु नू छड़ के किसे होर दे पुजारी बनीए, असी गुरु के अस्थान त्याग के मंदरां दे चाले पै जाइए, साधां दे डेरियां नू तुर पईए, शब्द गुरु नू छड़ के देहां नूं शरीरां नूं मत्था टेकण लग जाइए, ते फिर भाई साहिब जी की कहणगे सानू, सतगुर साहिब छड़ कै मनमुख होए बंदे दा बंदा। ओ ते मनमुख होएगा ना जिहड़ा बंदे दा जा के बंदा दास बनदा है। खसम छोड़ दासी को सिमरै, जिहड़ा मालिक नूं त्याग के दासी दी सेवा करदा। गुरु ग्रंथ साहिब नूं छड़ के असी डेरियां दे पुजारी बन जाइए, गुरु ग्रंथ साहिब जी नूं अतमस्तक होण नूं त्याग के ਸਰੀਰਾਂ ਨੂੰ ਮੱਥਾ ਟੇਕਣ ਲੱਗ ਜਾਈਏ, ਉਹਨਾਂ 'ਤੇ ਗੁਰੂ ਭਾਵਨਾ ਕਰ ਲਈਏ। ਖਿਮਾ ਕਰਨੀ ਸਾਡੀ ਬਿਰਤੀ ਕਿੰਨੀ ਕਈ ਵਾਰੀ ਨੀਵੀਂ ਚਲੀ ਜਾਂਦੀ ਹੈ ਕਿ ਅਸੀਂ ਤਾਂ ਜੀ ਅਖੰਡ ਪਾਠ ਜਠੇਰਿਆਂ ਦੇ ਥਾਂ 'ਤੇ ਕਰਾਉਣਾ, ਸਾਡੀਆਂ ਇੱਛਾ ਹੀ ਪੂਰੀਆਂ ਇੱਥੋਂ ਹੁੰਦੀਆਂ ਨੇ। ਕਹਿੰਦੇ ਸਾਡੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਅਤੇ ਭਲਿਓ ਫਿਰ ਕਾਮਨਾਵਾਂ ਪੂਰਨੀਆਂ ਹੁੰਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲਿਆਉਂਦੇ ਹੋ? ਕਰ ਲਓ ਆਪਣੀਆਂ ਕਾਮਨਾਵਾਂ ਪੂਰੀਆਂ ਜਠੇਰਿਆਂ 'ਤੇ ਜਾ ਕੇ, ਫਿਰ ਗੁਰੂ ਸਾਹਿਬ ਨੂੰ ਕਾਹਦੇ ਵਾਸਤੇ ਲਿਜਾਣਾ ਹੈ? ਅਸੀਂ ਤਾਂ ਕੀ, ਅਸੀਂ ਗੁਰੂ ਨੂੰ ਵੀ ਜਾ ਕੇ ਕਬਰਾਂ ਦੇ ਉੱਤੇ ਪ੍ਰਕਾਸ਼ ਕਰਕੇ ਗੁਰੂ ਨੂੰ ਵੀ ਅਸੀਂ ਕਿੰਨਾ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਡੋਲਦਾ ਸਾਡਾ ਮਨ, ਵਿਸ਼ਵਾਸ ਨਹੀਂ ਹੈ। ਹਰਿਮੰਦਰ ਸਾਹਿਬ ਵੀ ਮੱਥਾ ਟੇਕਣਾ ਅਤੇ ਤੇਲ ਵੀ ਜ਼ਰੂਰ ਹੀ ਪਾਉਣਾ, ਧਾਗੇ ਵੀ ਜ਼ਰੂਰ ਬੰਨਣੇ ਨੇ, ਜੰਡੀਆਂ ਪਿੱਪਲਾਂ ਦੀ ਪੂਜਾ ਵੀ ਕਰਨੀ ਹੈ ਜੇ ਉਹ ਕਰਦੇ, ਮੁਬਾਰਕ ਹੈ ਉਹਨਾਂ ਨੂੰ। ਪਰ ਤੁਹਾਨੂੰ ਤਾਂ ਸਤਿਗੁਰੂ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸੱਚਾ ਨਾਵਣ ਗੁਰ ਕੀ ਸੇਵਾ। ਸੱਚਾ ਇਸ਼ਨਾਨ ਤਾਂ ਗੁਰੂ ਦੀ ਸੇਵਾ ਹੈ ਨਾ, ਸੱਚੀ ਪੂਜਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਹੈ। ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਸਿੱਖਾ ਗੁਰੂ ਦੀ ਪੂਜਾ ਕਰਨੀ ਅਤੇ ਮਾਂ ਸਮਝ ਕੇ ਪੂਜੀ। ਮਾਂ ਦੀ ਕਿਤਨੀ ਮਹਾਨਤਾ ਹੈ, ਮਾਂ ਕੋਮਲਤਾ ਦਾ ਮੁਜੱਸਮਾ ਹੈ। ਮਾਂ ਆਪਣੇ ਬੱਚੇ ਦੇ ਔਗੁਣ ਦੇਖ ਕੇ ਵੀ ਅਣਡਿੱਠ ਕਰਦੀ ਹੈ। ਬੱਚਾ ਕਿਤਨਾ ਵੀ ਲਿਬੜਿਆ ਤਿਬੜਿਆ ਹੋਵੇ, ਮਾਂ ਨੇ ਕਿਤਨਾ ਵੀ ਮਹਿੰਗਾ ਸੂਟ ਪਾਇਆ ਹੋਵੇ ਤਾਂ ਆਪਣੇ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾ ਲੈਂਦੀ ਹੈ। ਸਿੱਖਾ ਤੇਰੀ ਭਾਵਨਾ ਬਣ ਜਾਏ, ਜੇ ਤਿਫਲ ਦਿਮਾਗੀ ਦੇ ਕਾਰਨ ਤੇਰਾ ਜੀਵਨ ਪਾਪਾਂ ਵਿੱਚ ਆਲੂਦ ਹੋ ਗਿਆ, ਆ ਜਾ ਸਤਿਗੁਰੂ ਦੀ ਹਜ਼ੂਰੀ ਵਿੱਚ, ਗੁਰੂ ਤੈਨੂੰ ਆਪਣੀ ਗੋਦ ਵਿੱਚ ਲੈ ਲਵੇਗਾ, ਭਰੋਸੇ ਵਿੱਚ ਲੈ ਲਵੇ। ਗੁਰੂ ਨੇ ਬਖਸ਼ਿਸ਼ ਕਰ ਦੇਣੀ ਹੈ, ਆਪਣੇ ਮਨ ਵਿੱਚ ਇਹ ਸਮਝ ਲੈ, ਜਾਣ ਲੈਹੋ ਮਨ ਮਾਹੀ। ਆਪਣੇ ਮਨ ਵਿੱਚ ਜਾਣ ਲੈ, ਸਮਝ ਲੈ, ਨਿਸ਼ਚੇ ਕਰ ਲੈ, ਵਿਸ਼ਵਾਸ ਕਰ ਲੈ, ਕਿਉਂਕਿ ਮਨ ਪਰਪੱਕ ਕਰਨਾ ਹੈ। ਜੇ ਸਾਡਾ ਮਨ ਪਰਪੱਕ ਨਹੀਂ ਨਾ ਹੋਇਆ ਤਾਂ ਤਨ ਕਰਕੇ ਆਉਣਾ ਕਿਸੇ ਲੇਖੇ ਵਿੱਚ ਨਹੀਂ ਹੈ। ਸਰੀਰ ਕਰਕੇ ਤਾਂ ਅਸੀਂ ਆਉਂਦੇ ਹਾਂ, ਪਰ ਮਨ 'ਤੇ ਸਾਡਾ ਟਿਕਿਆ ਹੀ ਨਹੀਂ ਹੈ। ਮਨ 'ਤੇ ਸਾਡਾ ਫਿਰ ਵੀ ਬਾਹਰ ਨੂੰ ਹੀ ਦੌੜਦਾ ਹੈ। ਨਹੀਂ ਭਾਈ, ਇਹ ਮਨ ਵਿੱਚ ਜਾਣ ਲੈ, ਸਮਝ ਲੈ। ਕੀ ਸਮਝਣਾ ਹੈ?
ਆਪਾਂ ਨੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਆਪਣੇ ਸੁੱਖ ਵਾਸਤੇ ਹੀ ਸਾਰਾ ਜਗ ਫਸਿਆ ਹੋਇਆ। ਮਨੁੱਖ ਸੁੱਖਾਂ ਦੀ ਕਾਮਨਾ ਕਰਦਾ, ਮਨੁੱਖ ਅਨੇਕਾਂ ਨੂੰ ਆਪਣੇ ਸਮਝਦਾ। ਮਨੁੱਖ ਨੇ ਨਾ ਪਰਿਵਾਰ ਨੂੰ ਆਪਣਾ ਸਮਝੇ, ਮਨੁੱਖ ਨੇ ਧਨ ਨੂੰ ਆਪਣਾ ਸਮਝਿਆ, ਇਹਨਾਂ ਨੂੰ ਆਪਣੇ ਮਿੱਤਰ ਬਣਾਇਆ ਹੈ। ਵਾਸਤਵ ਦੇ ਵਿੱਚ ਇਹ ਜੀਵ ਜੋ ਸੰਸਾਰੀ ਹੈ ਨਾ, ਇਹ ਸੰਸਾਰੀ ਜੀਵ ਪਹਿਲਾਂ ਇਹਦੇ ਪਾਸ ਸਮਾਂ ਬਹੁਤ ਸੀ ਅਤੇ ਸਮੇਂ ਨੂੰ ਬਤੀਤ ਕਰਨ ਵਾਸਤੇ ਇਸਨੇ ਆਪਣੇ ਮਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ। ਮਿੱਤਰਾਂ ਦੀ ਦੁਨੀਆ ਵਿੱਚ ਉਲਝ ਕੇ ਰਹਿ ਗਏ, ਔਰ ਉਹ ਜਿਹੜੇ ਮਿੱਤਰ ਬਣਾਏ ਸੀ ਨਾ, ਉਹ ਮਿੱਤਰ ਸਿਰਫ ਆਪਣੇ ਲੋਭ ਦੇ ਵਾਸਤੇ ਬਣੇ ਹੋਏ ਸਨ। ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਹਿੱਤ ਵਾਸਤੇ, ਆਪਣੇ ਲੋਭ ਵਾਸਤੇ ਮਿੱਤਰ ਬਣਦੇ ਨੇ। ਇਸ ਕਰਕੇ ਸਾਹਿਬ ਕਹਿੰਦੇ ਜਿੱਤ ਦਿਨ ਉਨ ਕਾ ਸੁਆਉ ਹੋਏ ਨਾ ਆਵੇ, ਤਿੱਤ ਦਿਨ ਨੇੜੇ ਕੋ ਨਾ ਟੁਕਾਸਾ। ਜਿਨ੍ਹਾਂ ਦਾ ਉਹ ਸਵਾਰਥ ਪੂਰਾ ਨਹੀਂ ਨਾ ਹੁੰਦਾ ਜਦੋਂ, ਫਿਰ ਕੋਈ ਨੇੜੇ ਨਹੀਂ ਲੱਗਦਾ ਇਸ ਦੇ। ਮਿੱਤਰ ਭਾਈ ਸਭ ਛੋਰੇ ਸਾਰੇ ਤਿਆਗ ਦਿੰਦੇ ਨੇ, ਬਿਪਤਾ ਵਿੱਚ ਕੋਈ ਕਿਸੇ ਦਾ ਸੰਗ ਨਹੀਂ ਦਿੰਦਾ ਹੈ। ਬਿਪਤ ਭਰੀ ਸਭ ਹੀ ਸੰਗ ਛੱਡਤ ਕੋ ਨ ਆਵਤ ਨੇੜੇ, ਸਾਹਿਬ ਕਹਿੰਦੇ ਅਗਲੀਆਂ ਪੰਕਤੀਆਂ ਵਿੱਚ। ਮਨੁੱਖ ਨੇ ਪਰਿਵਾਰ ਨੂੰ ਆਪਣੇ ਮਿੱਤਰ ਬਣਾਇਆ, ਧਨ ਨੂੰ ਆਪਣਾ ਮਿੱਤਰ ਬਣਾਇਆ। ਇੱਕ ਮਿੱਤਰ ਇਸ ਦੇ ਨੇ ਚੰਗੇ ਅਤੇ ਮੰਦੇ ਕਰਮ। ਜਿਸ ਪਰਿਵਾਰ ਨੂੰ ਮਿੱਤਰ ਬਣਾਈ ਬੈਠਾ ਸੀ ਨਾ, ਉਹ ਪਰਿਵਾਰ ਇਹਦੇ ਨਾਲ ਉਤਨਾ ਚਿਰ ਹੀ ਜੁੜਿਆ ਰਿਹਾ ਜਿਤਨਾ ਚਿਰ ਇਹਦੇ ਕੋਲੋਂ ਇਹਨੂੰ ਸੁੱਖਾਂ ਦੀ ਪ੍ਰਾਪਤੀ ਹੋਈ। ਇਸਤਰੀ ਹੈ, ਪੁੱਤਰ ਹੈ, ਸੰਬੰਧੀ ਨੇ, ਕੁਟੁੰਬੀ ਨੇ, ਪਿਤਾ ਹੈ, ਪਤੀ ਹੈ, ਉਹਦੇ ਕੋਲੋਂ ਜਿੰਨੇ ਚਿਰ ਉਹਦੇ ਸੁੱਖ ਦੀ ਲਾਲਸਾ ਸੀ ਤਦੋਂ ਸਾਰੇ ਉਹਦੇ ਮਿੱਤਰ ਸਨ, ਸੰਬੰਧੀ ਸਨ, ਕੁਟੁੰਬੀ ਸਨ। ਪਰ ਜਿਸ ਸਮੇਂ ਉਹਦੇ ਕੋਲੋਂ ਹੁਣ ਕੋਈ ਸੁੱਖ ਮਿਲਣ ਦੀ ਆਸ ਨਹੀਂ, ਸਾਰੇ ਸੰਗ ਛੱਡ ਦਿੰਦੇ ਨੇ। ਬਿਰਸ਼ ਨੂੰ ਅੱਗ ਲੱਗ ਜਾਏ ਤਾਂ ਪੰਛੀ ਵੀ ਸੰਗ ਤਿਆਗ ਦਿੰਦੇ ਨੇ। ਬਿਪਤਾ ਦੇ ਸਮੇਂ ਮਨੁੱਖ ਦਾ ਪਰਛਾਵਾਂ ਵੀ ਇਹਦਾ ਸੰਗ ਤਿਆਗ ਦਿੰਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮਰਹਟ ਲੱਗ ਸਭ ਲੋਕ ਕੁਟੰਬ ਮੇਲ, ਆ ਗਏ ਹੰਸ ਅਕੇਲਾ। ਇਹ ਸੰਬੰਧੀ ਕੁਟੁੰਬੀ ਪਰਿਵਾਰ ਜਿਹੜਾ ਹੈ ਨਾ, ਇਹ ਕੇਵਲ ਓਨਾ ਚਿਰ ਇਹਦਾ ਮਿੱਤਰ ਹੈ, ਓਨਾ ਚਿਰ ਇਹਦਾ ਸੰਗੀ ਹੈ, ਜਿੰਨਾ ਚਿਰ ਸਰੀਰ ਇਹਦਾ ਸ਼ਮਸ਼ਾਨ ਘਾਟ ਨਹੀਂ ਪਹੁੰਚ ਜਾਂਦਾ। ਜਦੋਂ ਸ਼ਮਸ਼ਾਨ ਘਾਟ ਪਹੁੰਚ ਜਾਂਦਾ ਹੈ ਨਾ, ਸੰਸਕਾਰ ਕਰਕੇ ਤੀਲੇ ਤੋੜ ਕੇ ਚਲੇ ਜਾਂਦੇ, ਸਾਡੇ ਵਿੱਚ ਬੜੀਆਂ ਮਨਮੱਤਾਂ ਫੈਲੀਆਂ ਹੋਈਆਂ ਨੇ। ਪ੍ਰਾਣੀ ਦਾ ਸੰਸਕਾਰ ਕਰਕੇ ਫਿਰ ਤੀਲੇ ਤੋੜ ਕੇ ਚਿਖਾ ਵਿੱਚ ਸੁੱਟ ਦਿੱਤੇ, ਭਈ ਹੁਣ ਤੇਰੇ ਨਾਲ ਸਾਡਾ ਕੋਈ ਸੰਬੰਧ ਨਹੀਂ, ਕਿਤੇ ਭੁੱਲ ਕੇ ਵੀ ਨਾ ਆ ਜਾਈ ਸਾਡੇ ਵੱਲੇ। ਮਨਮੱਤ ਹੈ, ਰਹਿਤ ਮਰਿਆਦਾ ਪੜਿਆ ਕਰੋ, ਜਿਹਦੇ ਵਿੱਚ ਚਾਰੇ ਸੰਸਕਾਰ ਦਿੱਤੇ ਨੇ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ। ਇਹ ਚਾਰੇ ਸੰਸਕਾਰ ਰਹਿਤ ਮਰਿਆਦਾ ਵਿੱਚ ਨੇ। ਇਹਨਾਂ ਨੂੰ ਹਰ ਇੱਕ ਬੱਚੀ ਨੂੰ, ਪ੍ਰਾਣੀ ਨੂੰ ਪੜ੍ਹਨਾ ਚਾਹੀਦਾ, ਬਹੁਤ ਵੱਡੀ ਸੇਧ ਮਿਲਦੀ ਹੈ। ਬਹੁਤ ਵੱਡੇ ਭੁਲੇਖੇ ਨਿਕਲ ਜਾਂਦੇ ਨੇ, ਪਰ ਅਸੀਂ ਤਾਂ ਪੜ੍ਹਨਾ ਹੀ ਨਹੀਂ ਨਾ। ਜੇ ਕਿਸੇ ਦੇ ਘਰ ਵਿੱਚ ਅਲਮਾਰੀ ਦਾ ਹੀ ਸ਼ਿੰਗਾਰ ਬਣੀ ਹੋਈ ਹੈ, ਨਾਵਲ ਕਿਸੇ ਕਹਾਣੀਆਂ ਪੜ੍ਹਨ ਦੇ ਵਾਸਤੇ ਸਾਡੇ ਕੋਲ ਟਾਈਮ ਹੈ। ਕਈ ਵਾਰੀ ਦੇਖਦਾ ਕੋਈ ਰੇਲ ਦਾ ਸਫ਼ਰ ਕਰ ਰਿਹਾ ਹੈ, ਕੋਈ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਿਹਾ ਹੈ, ਨਾਵਲ ਤਾਂ ਜ਼ਰੂਰ ਪੜ੍ਹਦੇ ਨੇ, ਅਤੇ ਗੁਰੂ ਕੇ ਸਿੱਖ ਵੀ ਬੈਠੇ ਹੁੰਦੇ ਨੇ। ਕਦੇ ਕਿਸੇ ਨੇ ਕੋਈ ਧਰਮ ਦਾ ਲਿਟਰੇਚਰ ਪੜ੍ਹਦਿਆਂ ਨਹੀਂ ਦੇਖਿਆ, ਕੋਈ ਨਿਤਨੇਮ ਕਰਦਿਆਂ ਨਹੀਂ ਦੇਖਿਆ। ਮਨ ਹੀ ਨਹੀਂ ਜੁੜਦਾ ਇਸ ਪਾਸੇ, ਕਿਉਂਕਿ ਅੰਮ੍ਰਿਤ ਜਿਹੜਾ ਇਸ ਨੂੰ ਕੌੜਾ ਲੱਗਦਾ ਅਤੇ ਜ਼ਹਿਰ ਮਿੱਠਾ ਲੱਗਦਾ। ਇਹ ਨਾਵਲ ਕਿਸੇ ਕਹਾਣੀਆਂ ਜ਼ਹਿਰ ਹੈ, ਜੀਵਨ ਨੂੰ ਬਰਬਾਦ ਕਰ ਰਹੇ ਨੇ, ਅਤੇ ਗੁਰੂ ਦੀ ਬਾਣੀ ਅੰਮ੍ਰਿਤ ਹੈ। ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਿਹਦੇ ਨਾਲ ਪਰਮ ਗਤੀ ਹੋਣੀ ਉਹ ਚੰਗੀ ਨਹੀਂ ਲੱਗਦੀ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਕਿਹਦੀ ਗੱਲ ਕਹੀ ਸਤਿਗੁਰਾਂ ਨੇ, ਸਾਕਤ ਕੀ ਵਿਦ ਨੈਣੋਂ ਡੀਠੀ। ਇਹ ਸੱਤ ਸੰਗੀਆਂ ਦੀ ਗੱਲ ਨਹੀਂ ਹੈ, ਇਹ ਗੁਰੂ ਦੇ ਪਿਆਰਿਆਂ ਦੀ ਗੱਲ ਨਹੀਂ ਹੈ, ਗੁਰੂ 'ਤੇ ਵਿਸ਼ਵਾਸ ਕਰਨ ਵਾਲਿਆਂ ਦੀ ਗੱਲ ਨਹੀਂ ਹੈ, ਇਹ ਹੈ ਸਾਕਤ ਪੁਰਸ਼ਾਂ ਦੀ, ਟੁੱਟੇ ਹੋਏ ਮਨੁੱਖਾਂ ਦੀ, ਮਾਇਆ ਦੇ ਪੁਜਾਰੀਆਂ ਦੀ, ਮਾਲਕ ਦੇ ਪੁਜਾਰੀ ਦੀ ਨਹੀਂ। ਜਿਹੜਾ ਮਾਲਕ ਦਾ ਸਵਾਮੀ ਦਾ ਪੁਜਾਰੀ ਹੈ ਨਾ, ਜਿਵੇਂ ਆਪ ਜੀ ਬੈਠੇ ਹੋ, ਇਹ ਉਹਨਾਂ ਵਾਸਤੇ ਸ਼ਬਦ ਨਹੀਂ ਵਰਤੇ ਸਤਿਗੁਰਾਂ ਨੇ, ਜਿਹੜੇ ਮਾਇਆ ਦੇ ਪੁਜਾਰੀ ਨੇ ਨਾ, ਉਹਨਾਂ ਨੂੰ ਕਿਹਾ ਸਤਿਗੁਰਾਂ ਨੇ ਕਿ ਸਾਕਤ ਕੀ ਬਿੱਧ ਨੈਣੋ ਡਿੱਠੀ, ਉਹਨਾਂ ਦੀ ਬਿਰਤੀ ਨੈਣੋ ਡਿੱਠੀ ਹੈ, ਅੱਖਾਂ ਨਾਲ ਦੇਖੀ ਹੈ, ਵਿਸ਼ਵਾਸ ਕੀਤਾ ਹੈ। ਪਰਿਵਾਰ ਹਮੇਸ਼ਾ ਨਹੀਂ ਰਹਿਣ ਵਾਲਾ, ਇਸੇ ਲਈ ਸਾਹਿਬ ਕਹਿੰਦੇ ਜੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ। ਜਿੱਥੇ ਮਾਤਾ ਪਿਤਾ ਸੁੱਤਰ ਸੁੱਤ ਪੁੱਤਰ ਮਿੱਤਰ ਭਾਈ ਕੋਈ ਵੀ ਨਹੀਂ ਨਾ, ਸਾਹਿਬ ਕਹਿੰਦੇ ਹਰ ਕਾ ਨਾਮ ਉਹਾਂ ਸੰਗ ਸਹਾਈ। ਹਰੀ ਦੇ ਨਾਮ ਨੇ ਉੱਥੇ ਸਹਾਇਤਾ ਕਰਨੀ ਹੈ, ਜਿੱਥੇ ਕਿਸੇ ਨੇ ਸਹਾਇਕ ਨਹੀਂ ਨਾ ਬਣਨਾ, ਉੱਥੇ ਹਰੀ ਪਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ। ਵਿਦਵਾਨਾਂ ਨੇ ਨਾ ਇੱਕ ਬੜੀ ਸਾਖੀ ਲਿਖੀ ਹੈ। ਸਾਖੀ ਦਾ ਮਤਲਬ ਹੁੰਦਾ ਹੈ ਉਹ ਗੱਲ ਸਾਡੇ ਅੰਦਰ ਵੱਸ ਜਾਏ, ਗੱਲ ਸਮਝ ਵਿੱਚ ਆ ਜਾਏ। ਇਸ ਲਈ ਗੁਰਦੇਵ ਪਾਤਸ਼ਾਹ ਨੇ ਇਹ ਗੋਬਿੰਦ ਰਾਏ ਦੇ ਜਿਹੜੇ ਪ੍ਰਿਆਵ ਨੇ ਨਾ, ਉਹਨਾਂ ਵਿੱਚ ਬੜੀਆਂ ਸੁੰਦਰ ਨਿੱਕੀਆਂ ਨਿੱਕੀਆਂ ਸਾਖੀਆਂ ਲਿਖੀਆਂ ਨੇ, ਬਾ ਕਮਾਲ ਹੈ। ਪਰ ਨਾ ਹੁਣ ਪੜ੍ਹਨ ਵਾਲਿਆਂ ਕੋਲ ਸਮਾਂ, ਨਾ ਸੁਣਨ ਵਾਲਿਆਂ ਕੋਲ ਸਮਾਂ। ਮਨ ਘੜਤ ਸਾਖੀਆਂ ਨਹੀਂ ਪੜ੍ਹਨੀਆਂ ਚਾਹੀਦੀਆਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਆਪ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਨਾ, ਉਹ ਮਨ ਨੂੰ ਟੁੰਬਣ ਵਾਲੀਆਂ ਨੇ। ਪਰ ਐਸੇ ਕਈ ਇਤਿਹਾਸਕਾਰ ਵਿਚਾਰਵਾਨ ਕਥਾਵਾਚਕ ਆਉਂਦੇ ਨੇ, ਉਹ ਪਾਣੀ 'ਚ ਮਧਾਣੀ ਪਾ ਕੇ ਬਹਿ ਜਾਂਦੇ ਨੇ, ਦੁੱਧ ਵਿੱਚ ਪਾਣੀ ਮਿਲਾਉਣਾ ਸ਼ੁਰੂ ਕਰ ਦਿੰਦੇ ਨੇ। ਤੱਤ ਦੀ ਗੱਲ ਹੁੰਦੀ, ਇੱਕ ਤੇ ਅੱਧਾ ਘੰਟਾ ਉਸੇ 'ਤੇ ਹੀ ਲਾ ਦੇਣਾ। ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ। ਕੋਈ ਕਿਸੇ ਦਾ ਨਹੀਂ, ਰਾਜੇ ਦੇ ਘਰ ਵਿੱਚ ਪੁੱਤਰ ਨਹੀਂ ਹੈ, ਬੜੇ ਉਸਨੇ ਯਤਨ ਕੀਤੇ, ਪੀਰ ਫਕੀਰ ਮਨਾਏ, ਪਰ ਕੋਈ ਗੱਲ ਨਾ ਬਣੀ। ਕਿਸੇ ਨੇ ਕਹਿ ਦਿੱਤਾ ਰਾਜਨ ਕਿਸੇ ਬੱਚੇ ਦੀ ਬਲੀ ਦਿੱਤੀ ਜਾਏ, ਬਲੀ ਦੇਣ ਵਾਲਾ ਵੀ ਖੁਸ਼ ਹੋਵੇ ਅਤੇ ਉਹਦੇ ਪਰਿਵਾਰ ਵੀ ਖੁਸ਼ ਹੋਵੇ, ਫਿਰ ਦੇਵਤੇ ਖੁਸ਼ ਹੋਣਗੇ, ਤੇਰੇ ਘਰ ਵਿੱਚ ਪੁੱਤਰ ਹੋ ਜਾਏਗਾ। ਰਾਜੇ ਨੇ ਆਪਣਾ ਟੰਡੋਰਚੀ ਭੇਜ ਕੇ ਸਾਰਿਆਂ ਵਿੱਚ ਇਹ ਫੈਲਾ ਦਿੱਤਾ ਵੀ ਕੋਈ ਆਪਣਾ ਬੱਚਾ ਮੈਨੂੰ ਬਲੀ ਵਾਸਤੇ ਦੇਵੇ, ਜੋ ਕਹੇਗਾ ਮੈਂ ਦੇ ਦਿਆਂਗਾ। ਇੱਕ ਗਰੀਬ ਪਰਿਵਾਰ ਸੀ, ਉਹਨਾਂ ਦਾ ਇੱਕ ਬੱਚਾ, ਉਹਨਾਂ ਦੀ ਨਜ਼ਰ ਦੇ ਵਿੱਚ ਉਹ ਨਿਕੰਮਾ ਹੈ, ਉਹਨਾਂ ਦੀ ਨਜ਼ਰ ਵਿੱਚ ਬਹੁਤ ਨਿਕੰਮਾ ਹੈ। ਕਈ ਵਾਰੀ ਨਾ ਅਸੀਂ ਸਟੇਜ ਤੋਂ ਇਹ ਗੱਲ ਕਹਿ ਦਿੰਦੇ ਹਾਂ, ਮੈਂ ਅੱਗੇ ਸ਼ਾਇਦ ਬੇਨਤੀ ਕੀਤੀ ਹੈ, ਸੈਕਟਰੀ ਸਾਹਿਬ ਜੀ ਬੋਲਦੇ ਨੇ ਸਾਧ ਸੰਗਤ ਜੀ ਆਪ ਜੀ ਦਾ ਬਹੁਤ ਧੰਨਵਾਦ, ਜ਼ਰੂਰੀ ਕੰਮ ਛੱਡ ਕੇ ਇੱਥੇ ਆਏ ਹੋ। ਉਹ ਭਲਿਆ ਮਾਨਸਾ, ਜ਼ਰੂਰੀ ਕੰਮ ਕਰਨ ਵਾਸਤੇ ਤਾਂ ਆਏ ਨੇ, ਜਿਹੜੇ ਜ਼ਰੂਰੀ ਨਹੀਂ ਉਹਨਾਂ ਨੂੰ ਜ਼ਰੂਰੀ ਦੱਸ ਰਹੇ ਹੈ। ਬੱਚਾ ਹੈ ਸਤ ਸੰਗੀ, ਰੋਜ਼ਾਨਾ ਸੰਗਤ ਕਰਨ ਵਾਲਾ ਹੈ, ਨਾਮ ਸਿਮਰਨ ਕਰਨ ਵਾਲਾ ਹੈ। ਮਾਤਾ ਪਿਤਾ ਕਹਿੰਦੇ ਇਹ ਮਖੱਟੂ ਹੈ, ਨਿਕੰਮਾ ਹੈ, ਨਾਲੇ ਗਰੀਬੀ ਨਿਕਲ ਜਾਏਗੀ, ਨਾਲੇ ਮਗਰੋਂ ਲੈ ਜਾਏਗਾ, ਉਹਦੇ ਕੋਲੋਂ ਸੁੱਖ ਨਹੀਂ ਨਾ ਮਿਲ ਰਿਹਾ ਕੋਈ। ਜੇ ਉਹ ਖੱਟ ਕਮਾ ਕੇ ਲਿਆਵੇ, ਮੋਰ ਮੋਰ ਕਰ ਅਧਿਕ ਲਾਡ ਧਰ, ਫਿਰ ਤਾਂ ਮਾਂ ਵੀ ਛਾਤੀ ਨਾਲ ਲਾਉਂਦੀ ਹੈ, ਪਿਤਾ ਵੀ ਪਿਆਰ ਦਿੰਦਾ ਹੈ। ਜਦੋਂ ਹੱਥ 'ਤੇ ਲਿਆ ਕੇ ਕੋਈ ਧਨ ਰੱਖ ਦੇਵੇ, ਭਾਵੇਂ ਉਹ ਚੋਰੀ ਕਰਕੇ ਕਿਉਂ ਨਾ ਲਿਆਵੇ, ਮਖੱਟੂ ਹੈ। ਉਹਨੇ ਕਿਹਾ ਗਰੀਬੀ ਨਿਕਲ ਜਾਏਗੀ, ਰਾਜਾ ਵੀ ਖੁਸ਼, ਆਪਾਂ ਵੀ ਖੁਸ਼। ਉਹਨਾਂ ਨੇ ਆਪਣੇ ਬੱਚੇ ਨੂੰ ਦੇ ਦਿੱਤਾ। ਬੱਚੇ ਨੂੰ ਕਿਹਾ ਰਾਜਨ ਨੇ ਵੀ ਦੱਸ ਤੇਰੀ ਕੋਈ ਅੰਤਮ ਇੱਛਾ ਹੈ? ਕਹਿੰਦਾ ਹਾਂ ਹੈ। ਕੀ ਚਾਹੁੰਦਾ? ਕਹਿੰਦਾ ਮੈਨੂੰ ਦਰਿਆ 'ਤੇ ਖੁੱਲ੍ਹੇ ਜਲ 'ਤੇ ਇਸ਼ਨਾਨ ਕਰਨ ਦਾ ਸਮਾਂ ਦਿੱਤਾ ਜਾਏ। ਦਰਿਆ ਨਜ਼ਦੀਕ ਵਗਦਾ ਸੀ, ਸਿਪਾਹੀ ਲੈ ਗਏ ਬੱਚੇ ਨੂੰ ਦਰਿਆ 'ਤੇ ਲੈ ਗਏ, ਦਰਿਆ 'ਤੇ ਇਸ਼ਨਾਨ ਕਰਨ ਲੱਗਿਆ ਬੱਚਾ। ਰਾਜਾ ਦੇਖ ਰਿਹਾ ਮਹਿਲ 'ਤੇ ਚੜ੍ਹ ਕੇ, ਬੱਚੇ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਕਿਨਾਰੇ 'ਤੇ ਬੈਠ ਕੇ ਸਮਾਧੀ ਲਾਈ, ਚਾਰ ਢੇਰੀਆਂ ਬਣਾਈਆਂ, ਤਿੰਨੇ ਧਾਰ ਦਿੱਤੀਆਂ, ਇੱਕ ਨੂੰ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰਿਕਰਮਾ ਕੀਤੀ ਉਸ ਢੇਰੀ ਦੀ। ਰਾਜਾ ਹੈਰਾਨ ਵੀ ਕੀ ਕਰ ਰਿਹਾ, ਸਿਪਾਹੀ ਵਾਪਸ ਲੈ ਕੇ ਆਏ। ਰਾਜੇ ਨੇ ਸੋਚਿਆ ਵੀ ਸ਼ਾਇਦ ਕੋਈ ਮੰਤਰ ਪੜ੍ਹਿਆ ਹੋਵੇ ਇਸ ਨੇ, ਵੀ ਮੇਰੀ ਬਲੀ ਤੋਂ ਬਾਅਦ ਵੀ ਇਹਦੇ ਘਰ ਵਿੱਚ ਔਲਾਦ ਨਾ ਹੋਵੇ। ਰਾਜੇ ਨੇ ਪੁੱਛਿਆ, ਕਾਕਾ ਦੱਸੇ ਤੂੰ ਕੀ ਕੀਤਾ? ਕਹਿੰਦਾ, ਤੂੰ ਆਪਣਾ ਕੰਮ ਕਰੋ, ਮੈਂ ਆਪਣਾ ਕਰ ਲਿਆ। ਨੇ ਫਿਰ ਵੀ ਕਹਿੰਦਾ, ਮੈਂ ਇਸ ਕਰਕੇ ਚਾਰ ਢੇਰੀਆਂ ਬਣਾਈਆਂ, ਇਹ ਸਹਾਰੇ ਨੇ, ਇਹ ਮਨੁੱਖ ਦਾ ਆਸਰਾ, ਇਹ ਸਹਾਰਾ ਹੈ। ਪਹਿਲੀ ਢੇਰੀ ਮੇਰੇ ਮਾਪਿਆਂ ਦੀ ਸੀ, ਜਿਨ੍ਹਾਂ ਨੇ ਮੇਰੀ ਰੱਖਿਆ ਕਰਨੀ, ਉਹਨਾਂ ਨੇ ਤਾਂ ਮੈਨੂੰ ਤੇਰੇ ਪਾਸ ਵੇਚ ਦਿੱਤਾ, ਢੇਰੀ ਢਾਹ ਦਿੱਤੀ। ਦੂਸਰੀ ਢੇਰੀ ਰਾਜੇ ਦਾ ਆਸਰਾ ਹੁੰਦਾ ਹੈ, ਰਾਜਾ ਜਿਹੜਾ ਹੈ ਨਾ ਨਾਮ ਕਰਦਾ ਪ੍ਰਜਾ ਦੇ ਨਾਲ। ਜੇ ਪ੍ਰਜਾ ਦੇ ਨਾਲ ਨਾਮ ਨਿਆਮ ਨਾ ਕਰੇ ਰਾਜਾ, ਫਿਰ ਸਾਰ ਕਿਤਾਬ ਲਈ ਕਹਿੰਦੀ, ਤਿਸੇ ਨਿਆਂ ਅਧਿਕਾਰ ਕੋ ਰਹੇ ਨਾ ਆਦਿ ਆਕਾਰ। ਜਿਹੜਾ ਰਾਜਾ ਨਿਆਮਕਾਰੀ ਨਹੀਂ, ਅਧਿਕਾਰ ਹੀ ਨਹੀਂ ਉਹਦੇ ਕੋਲ ਰਾਜਾ ਬਣਨ ਦਾ, ਅਤੇ ਤੂੰ ਤਾਂ ਮੈਨੂੰ ਖੁਦ ਖਰੀਦ ਕੇ ਲਿਆ, ਤੇਰੀ ਵੀ ਢੇਰੀ ਢਾਹ ਦਿੱਤੀ ਹੈ। ਤੀਜੀ ਹੈ ਦੇਵੀ ਦੇਵਤਿਆਂ ਦੀ, ਉਹਦਾ ਵੀ ਸਹਾਰਾ ਲੈਂਦਾ ਹੈ ਮਨੁੱਖ, ਪਰ ਉਹ ਤਾਂ ਆਪ ਮੇਰੀ ਬਲੀ ਲੈਣ ਵਾਸਤੇ ਤਿਆਰ ਨੇ, ਮੇਰੀ ਸਹਾਇਤਾ ਉਹਨਾਂ ਕੀ ਕਰਨੀ, ਢਾਹ ਦਿੱਤੀ। ਇਹ ਹੈ ਚੌਥੀ ਢੇਰੀ ਪਰਮਾਤਮਾ ਦੀ। ਰੇ ਮਨ, ਉਸ ਮਾਲਕ ਦੇ ਦਾ ਆਸਰਾ ਧਾਰਨ ਕਰ, ਐਸਾ ਮੀਤ ਕਰੋ ਪ੍ਰਭ ਸੋਏ, ਐਸਾ ਮਿੱਤਰ ਬਣਾਉਣਾ ਕਰ ਜਿਹੜਾ ਹਮੇਸ਼ਾ ਤੇਰੀ ਸਹਾਇਤਾ ਕਰੇ। ਇਹ ਮੈਂ ਮਾਲਕ ਦੀ ਢੇਰੀ ਬਣਾਈ, ਪ੍ਰਭੂ ਦੀ ਢੇਰੀ ਬਣਾਈ, ਕਿ ਜੇ ਸਹਾਰਾ ਦੇ ਸਕਦਾ ਤਾਂ ਇਹ ਹੀ ਦੇ ਸਕਦਾ ਹੈ, ਹੋਰ ਕੋਈ ਨਹੀਂ ਦੇ ਸਕਦਾ। ਰਾਜੇ ਨੇ ਸੋਚਿਆ ਵੀ ਇਹਦੀ ਬਲੀ ਵੀ ਦੇ ਦਈਏ, ਪੁੱਤਰ ਵੀ ਨਾ ਹੋਵੇ, ਇਹਦੇ ਨਾਲੋਂ ਪੁੱਤਰ ਕਿਹੜਾ ਸਿਆਣਾ ਹੋ ਸਕਦਾ। ਉਸੇ ਨੂੰ ਮੁਤਮੰਨਾ ਬਣਾ ਕੇ ਆਪਣੇ ਰਾਜ ਦਾ ਅਧਿਕਾਰੀ ਬਣਾ ਲਿਆ। ਇਹਦਾ ਕਾਰਨ ਹੈ, ਸਤ ਸੰਗਤ ਦੇ ਵਿੱਚ ਆਣ ਕੇ ਨਾ ਟੁੱਟੇ ਹੋਏ ਲੇਖ ਵੀ ਜੁੜ ਜਾਂਦੇ ਨੇ। ਜਦੋਂ ਮਸਤਕ ਸਾਡਾ ਝੁਕਦਾ ਹੈ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ, ਅਤੇ ਪੁੱਠੀਆਂ ਰੇਖਾਵਾਂ ਵੀ ਸਿੱਧੀਆਂ ਹੋ ਜਾਂਦੀਆਂ ਨੇ। ਜਦੋਂ ਅਸੀਂ ਸਾਰਿਆਂ ਦੇ ਆਸਰੇ ਨੂੰ ਤਿਆਗ ਕੇ ਇੱਕ ਨਿਰੰਕਾਰ ਦਾ ਆਸਰਾ ਲੈਂਦੇ ਹਾਂ ਨਾ, ਅਤੇ ਹੋਰ ਸਾਰੇ ਆਸਰੇ ਤਾਂ ਸਾਡੇ ਖਤਮ ਹੋ ਜਾਂਦੇ ਨੇ, ਉਹ ਹਮੇਸ਼ਾ ਹੀ ਸਾਡੇ ਅੰਗ ਸੰਗ ਰਹਿੰਦਾ। ਜਿੱਥੇ ਅਵਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਜਿਹੜਾ ਬਹੁਤ ਔਖਾ ਰਸਤਾ ਹੈ ਨਾ, ਮਾਲਕ ਉੱਥੇ ਵੀ ਜੀਵ ਦੀ ਸਹਾਇਤਾ ਕਰਦਾ ਹੈ, ਪਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣੇ ਮੰਨੀ ਬੈਠਾ ਹੈ ਨਾ, ਉਹ ਤਾਂ ਤੇਰਾ ਕੋਈ ਵੀ ਨਹੀਂ। ਜਿਹੜੇ ਤੇਰੇ ਆਪਣੇ ਨੇ ਉਹ ਤੇਰੇ ਬੇਗਾਨੇ ਨੇ, ਜਿਹੜਾ ਆਪਣਾ ਉਸ ਨੂੰ ਤੂੰ ਸਮਝਿਆ ਹੀ ਨਹੀਂ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਆਪਣੇ ਸੁੱਖ ਸਿਓ ਹੀ ਜੱਗ ਫਾਂਦੇ। ਇਹ ਸਾਰਾ ਜਿਤਨਾ ਜਗਤ ਹੈ ਨਾ, ਆਪਣੇ ਸੁੱਖ ਦੇ ਦਾਇਰੇ ਵਿੱਚ ਹੀ ਫਸਿਆ ਹੋਇਆ, ਵੀ ਕਿਹਦੇ ਰਾਹੀਂ ਮੈਨੂੰ ਸੁੱਖ ਮਿਲੇਗਾ, ਕਿੱਥੋਂ ਮਿਲੇਗਾ। ਅਤੇ ਸੁੱਖ ਦੇ ਵਾਸਤੇ ਤਾਂ ਇਹ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਥਾਂ ਥਾਂ ਦੀ ਸੇਵਾ ਕਰਦਾ, ਮੱਥੇ ਟੇਕਦਾ ਵੀ ਇੱਥੋਂ ਸੁੱਖ ਮਿਲ ਜੇ, ਉੱਥੋਂ ਸੁੱਖ ਮਿਲ ਜੇ, ਪਰ ਸੁੱਖ ਮਿਲਦਾ ਨਹੀਂ, ਕਿਉਂਕਿ ਕੋ ਕਾਹੂੰ ਕੋ ਨਾਹੀਂ, ਕੋਈ ਵੀ ਕਿਸੇ ਦਾ ਨਹੀਂ ਹੈ। ਜਾਣ ਲਿਓ ਮਨ ਮਾਹੀ, ਇਹ ਆਪਣੇ ਮਨ ਵਿੱਚ ਪ੍ਰਪੱਕ ਕਰ ਲੈ, ਕੋਈ ਵੀ ਕਿਸੇ ਦਾ ਨਹੀਂ ਹੈ। ਕਾ ਕੋ ਮਾਤ ਪਿਤਾ ਸੁੱਤ ਧੀਆ, ਗ੍ਰਹਿ ਬਨਤਾ ਕਛ ਸੰਗ ਨਾ ਲੀਆ। ਕੌਣ ਹੈ ਕਿਸੇ ਦਾ, ਇਹ ਮਾਤਾ ਪਿਤਾ ਧੀਆਂ ਪੁੱਤਰ, ਇਹ ਘਰ ਬਾਰ ਕੌਣ ਹੈ ਕਿਸੇ ਦਾ, ਇੱਥੇ ਸਾਹਿਬ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇੱਥੇ ਪੂਰਬਲੇ ਜਨਮਾਂ ਦੇ ਸੰਯੋਗ ਕਰਕੇ ਮਿਲੇ ਨੇ, ਅੰਤ ਵਾਸਤੇ ਅੰਤ ਵਿੱਚ ਕੋਈ ਸਹਾਇਕ ਨਹੀਂ, ਨਾ ਇਹਦਾ ਪਰਿਵਾਰ ਮਿੱਤਰ ਹੈ ਨਾ ਧਨ ਮਿੱਤਰ ਹੈ। ਜਿਹੜੇ ਸ਼ੁਭ ਅਸ਼ੁਭ ਕਰਮ ਨੇ ਨਾ ਇਹਦੇ, ਇਹ ਇਸ ਨੂੰ ਅਵਸ਼ਮੇਵ ਭੁਗਤਿਅੰ ਕਿਰਮ ਕਰਤ ਸ਼ੁਭਾ ਅਸ਼ੁਭੰ, ਇਹ ਇਸ ਨੂੰ ਭੋਗਣੇ ਪੈਂਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਐਸਾ ਕੰਮ ਬਿਲਕੁਲ ਨਾ ਕਰ ਜਿਸ ਕਰਕੇ ਤੈਨੂੰ ਅੰਤ ਨੂੰ ਪਸ਼ਚਾਤਾਪ ਕਰਨਾ ਕਰੇ ਪਵੇ। ਫਿਰ ਸਾਹਿਬ ਜੀ ਕਰੀਏ ਕੀ, ਅਤੇ ਸਾਹਿਬ ਕਹਿੰਦੇ ਨੇ ਸੋਈ ਕੰਮ ਕਰਾਏ ਜਿਤ ਮੁੱਖ ਉੱਜਲਾ। ਉਹ ਕੰਮ ਕਰ ਜਿਸ ਕਰਕੇ ਤੇਰਾ ਮੁੱਖ ਉੱਜਲ ਹੋਵੇ। ਆਪਣੇ ਧਰਮ ਦੀ ਕਿਰਤ ਕਰ, ਨਾਮ ਜਪ, ਵੰਡ ਛਕ, ਗਰੀਬ ਦੀ ਸਹਾਇਤਾ ਕਰ, ਦੁਖੀ ਦੇ ਦਰਦ ਨੂੰ ਵੰਡਾਉਣਾ ਕਰ। ਜਾਤ ਜਨਮ ਮਜ਼ਹਬ ਤੋਂ ਉੱਪਰ ਹੋ ਕੇ ਆਪਣਿਆਂ ਦੀ ਸੇਵਾ ਨਹੀਂ ਕਰਨੀ, ਆਪਣਿਆਂ ਦੀ ਤਾਂ ਸਾਡੀ ਮਜਬੂਰੀ ਹੈ ਕਰਾਂਗੇ ਸੇਵਾ। ਸੇਵਾ ਉਹ ਹੈ ਜਦ ਦੂਸਰੇ ਲੋੜਵੰਦ ਦੀ ਸੇਵਾ ਕਰਨੀ ਹੈ, ਚਾਹੇ ਉਹ ਕਿਸੇ ਧਰਮ ਵਿੱਚੋਂ ਹੈ, ਚਾਹੇ ਵਰਣ ਵਿੱਚੋਂ ਹੈ, ਚਾਹੇ ਵਰਣ ਵਿੱਚੋਂ ਹੈ। ਇਸ ਲਈ ਹਰ ਇੱਕ ਵਿੱਚ ਪਰਮੇਸ਼ਰ ਹੈ, ਅਤੇ ਜਿਹਦੀ ਸੇਵਾ ਕਰੇਗਾ ਨਾ, ਸਮਝ ਲੈ ਕਿ ਤੂੰ ਗੁਰੂ ਦੀ ਹੀ ਸੇਵਾ ਕਰ ਰਿਹਾ ਹੈ। ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਰਿਹਾ, ਗੁਰੂ ਨੂੰ ਛਕਾ ਰਿਹਾ, ਪਰ ਅਸੀਂ ਭੁੱਖਿਆਂ ਨੂੰ ਨਹੀਂ ਛਕਾਉਂਦੇ, ਅਸੀਂ ਰੱਜਿਆਂ ਨੂੰ ਹੀ ਰਜਾਉਂਦੇ ਹਾਂ। ਬਦੋ ਬਦੀ ਉਹਨਾਂ ਨੂੰ ਛਕਾਉਂਦੇ ਹਾਂ, ਕੋਈ ਦਰਵਾਜ਼ੇ 'ਤੇ ਆ ਕੇ ਭਿਖਾਰੀ ਦੋ ਪ੍ਰਸ਼ਾਦੇ ਮੰਗ ਲਏ, ਅਤੇ ਸਾਡੇ ਜਿਹੜੇ ਸ਼ਬਦ ਹੁੰਦੇ ਨੇ ਨਾ, ਮੈਂ ਕਹਿਣਾ ਹੀ ਨਹੀਂ ਚਾਹੁੰਦਾ ਇੱਥੇ। ਨਹੀਂ, ਲੋੜਵੰਦ ਦੀ ਸੇਵਾ ਜਿਹੜੀ ਸੇਵਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕੋਈ ਵੀ ਕਿਸੇ ਦਾ ਨਹੀਂ ਹੈ
ਰਹਾਉ। ਹਾਂਜੀ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰਾ।
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਦੁਗਰਦਾਤਾਰ ਪਾਤਸ਼ਾਹ ਜੀ। ਠਹਿਰਾਓ ਹੈ ਮਨ ਦੀ ਇਕਾਗਰਤਾ, ਮਨ ਦਾ ਟਿਕਾਓ। ਸਾਹਿਬ ਕਹਿੰਦੇ ਨੇ ਸੁੱਖ ਮੈਂ ਆਨ ਬਹੁਤ ਮਿਲ ਬੈਠਤ। ਸੁੱਖ ਦੇ ਸਮੇਂ ਵਿੱਚ ਬਹੁਤ ਸਾਰੇ ਆ ਕੇ ਚਾਰ ਚੁਫੇਰੇ ਮਿਲ ਬੈਠਦੇ ਨੇ, ਅਹੁਦਾ ਹੋਵੇ ਤਾਂ ਬਹੁਤ ਸਾਰੇ ਕੋਲ ਆਉਂਦੇ ਨੇ। ਇਹ ਰਾਜੇ ਮਹਾਰਾਜੇ ਨੇ ਨਾ, ਅਮੀਰ ਵਜ਼ੀਰ ਨੇ, ਅਤੇ ਅਜੇ ਦਿਨ ਚੜ੍ਹਦਾ ਹੀ ਨਹੀਂ, ਉਹਨਾਂ ਦੀਆਂ ਕੋਠੀਆਂ ਅੱਗੇ ਪਹਿਲੋਂ ਜਾ ਕੇ ਸੌ ਸੌ ਪੰਜਾਹ ਪੰਜਾਹ ਆਦਮੀ ਬੈਠਾ ਹੁੰਦਾ। ਉਹਦੇ ਕੋਲੋਂ ਕੁਝ ਲੈਣਾ, ਉਹਦੇ ਕੋਲੋਂ ਕੁਝ ਕਾਰਜ ਕਰਾਉਣੇ ਨੇ, ਅਤੇ ਜਦੋਂ ਅਹੁਦਾ ਖਤਮ ਹੋ ਜਾਏ ਫਿਰ ਉਸ ਗਲੀ ਵਿੱਚੋਂ ਹੀ ਕੋਈ ਨਹੀਂ ਲੰਘਦਾ। ਹੁਣ ਉਹਦੇ ਨਾਲ ਕੋਈ ਸੰਬੰਧ ਸੁਭਾਅ ਨਹੀਂ ਨਾ ਉਹਦੇ ਨਾਲ ਹੈਗਾ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਸੁੱਖ ਦੇ ਸਮੇਂ ਵਿੱਚ ਬਹੁਤ ਆ ਕੇ ਚਾਰ ਚੁਫੇਰੇ ਬੈਠਦੇ ਨੇ। ਰਹਿਤ ਚਹੂੰ ਦਿਸ ਘੇਰਾ, ਚਾਰ ਚੁਫੇਰੇ ਘੇਰਾ ਪਾ ਕੇ ਬੈਠ ਜਾਂਦੇ ਨੇ, ਭਾਵ ਕਿ ਚਾਰ ਚੁਫੇਰੇ ਬੈਠੇ ਨੇ। ਕਾਹਦੇ ਵਾਸਤੇ ਬੈਠੇ ਨੇ? ਕੋਈ ਉੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਰਿਹਾ, ਜਾਂ ਕੋਈ ਨਿਤਨੇਮ ਦੀ ਬਾਣੀ ਪੜ੍ਹੀ ਜਾ ਰਹੀ ਹੈ, ਕਿਸੇ ਨੂੰ ਬਣਾ ਦੇਣਾ, ਕਿਸੇ ਨੂੰ ਛੁਡਾ ਦੇਣਾ, ਕਿਸੇ ਦੇ ਹਿੱਤ ਦੀ ਗੱਲ ਕਰਨੀ ਹੈ, ਕਿਸੇ ਦੇ ਖਿਲਾਫ਼ ਗੱਲ ਕਰਨੀ ਹੈ, ਕਿਸੇ ਦਾ ਪਰਚਾ ਕੈਂਸਲ ਕਰਾਉਣਾ, ਕਿਸੇ 'ਤੇ ਕਰਵਾ ਦੇਣਾ, ਹੋਰ ਕੀ ਕਰਨਾ। ਚਾਰ ਚੁਫੇਰੇ ਘੇਰਾ ਪਾ ਕੇ ਬੈਠੇ ਹੋਏ ਨੇ, ਕਿਉਂ? ਸੁੱਖ ਹੈ ਉਹਦੇ ਪਾਸ, ਅਤੇ ਉਹਦੇ ਕੋਲੋਂ ਸੁੱਖਾਂ ਦੀ ਆਸ ਲੈ ਕੇ ਆਉਂਦੇ ਨੇ। ਦਰਅਸਲ ਸਿੱਖਾ, ਜਦੋਂ ਤੂੰ ਇਹ ਨਿਸ਼ਚੇ ਕਰ ਲਵੇਂ ਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈ ਹੈ। ਜੇ ਤੈਨੂੰ ਭਰੋਸਾ ਆ ਜਾਏ ਨਾ ਜੋ ਸੁਖ ਕੋ ਚਾਹੇ ਸਦਾ। ਜੇ ਹਮੇਸ਼ਾ ਦੇ ਸੁੱਖ ਚਾਹੁੰਦਾ ਹੈ ਨਾ, ਫਿਰ ਕੀ ਕਰਨਾ? ਕਿਸੇ ਨਾਲ ਠੱਗੀ ਮਾਰਨੀ ਹੈ, ਦੋ ਨੰਬਰ ਦੀ ਕਮਾਈ ਕਰਨੀ ਹੈ? ਨਹੀਂ, ਸ਼ਰਨ ਰਾਮ ਕੀ ਲੇ, ਗੁਰੂ ਦੀ ਪ੍ਰਭੂ ਦੀ ਸ਼ਰਨ ਲੈ। ਕੋਈ ਦੁਨਿਆਵੀ ਬਾਦਸ਼ਾਹ ਤੈਨੂੰ ਸੁੱਖ ਦੇ ਸਕਦਾ, ਧਨ ਪਦਾਰਥ ਦੇ ਸਕਦਾ, ਹਮੇਸ਼ਾ ਦੇ ਸੁੱਖ ਨਹੀਂ ਦੇ ਸਕਦਾ। ਹਮੇਸ਼ਾ ਦੇ ਸੁੱਖ ਤਾਂ ਉਹਦੇ ਕੋਲ ਵੀ ਨਹੀਂ ਹਨ, ਉਹ ਵੀ ਦੁੱਖਾਂ ਵਿੱਚ ਗ੍ਰਸਤ ਹੈ, ਚਿੰਤਾ ਵਿੱਚ ਨੀਂਦ ਨਹੀਂ ਆਉਂਦੀ ਹੈ। ਅਤੇ ਜਿਹੜਾ ਆਪ ਹੀ ਦੁੱਖਾਂ ਵਿੱਚ ਰਾਤਰੀ ਬਤੀਤ ਕਰਦਾ, ਕਿਸੇ ਨੂੰ ਸੁਖੀ ਵੀ ਕਿਵੇਂ ਕਰ ਸਕੇਗਾ? ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਗੁਰੂ ਦੀ ਸੇਵਾ ਵਿੱਚ ਸੁੱਖ ਹੈ ਨਾ, ਉਹ ਰਾਜ ਵਿੱਚ ਵੀ ਸੁੱਖ ਨਹੀਂ ਹੈ। ਫਿਰ ਗੁਰੂ ਵੇਖੋ ਕਿੱਡਾ ਬਖਸ਼ਿੰਦ ਹੈ। ਜੇ ਤੁਸੀਂ ਗੁਰੂ ਘਰ ਆ ਕੇ, ਗੁਰੂ ਦੇ ਦਰਬਾਰ 'ਤੇ ਆ ਕੇ ਇੱਕ ਥਾਲੀ ਵੀ ਤੁਸੀਂ ਸਾਫ਼ ਕਰਕੇ ਰੱਖ ਦਿੱਤੀ, ਇੱਕ ਵੀ ਬਰਤਨ ਮਾਂਝ ਦਿੱਤਾ, ਇੱਕ ਥਾਂ 'ਤੇ ਥੋੜ੍ਹਾ ਜਿਹਾ ਝਾੜੂ ਲਾ ਦਿੱਤਾ, ਪੋਚਾ ਲਾ ਦਿੱਤਾ, ਸੰਗਤਾਂ ਦੇ ਦੋ ਜੋੜੇ ਝਾੜ ਕੇ ਨਤਮਸਤਕ ਹੋ ਗਿਆ ਨਾ, ਉਹਦਾ ਵੀ ਤੈਨੂੰ ਸੁੱਖ ਮਿਲਣਾ ਹੈ, ਉਹਦਾ ਵੀ ਤੈਨੂੰ ਸੁੱਖ ਮਿਲਣਾ ਹੈ। ਕਿਉਂਕਿ ਉਹ ਕਿਸੇ ਦਾ ਇੱਕ ਤਿਲ ਨਹੀਂ ਭੰਨਾ ਘੱਲ ਹੈ, ਇੱਕ ਤਿਲ ਮਾਤਰ ਦੀ ਸੇਵਾ ਵੀ ਉਹ ਅਜਾਈ ਨਹੀਂ ਜਾਣ ਦਿੰਦਾ ਹੈ। ਇਸ ਲਈ ਜੇ ਸੁੱਖ ਚਾਹੁੰਦਾ ਤਾਂ ਗੁਰੂ ਦੀ ਸ਼ਰਨ ਵਿੱਚ ਆ, ਐਵੇਂ ਘੇਰਾ ਪਾ ਕੇ ਨਾ ਬੈਠ ਕਿਸੇ ਦਾ। ਜੇ ਬੈਠਣਾ ਤਾਂ ਗੁਰੂ ਦੀ ਗੋਦ ਵਿੱਚ ਬੈਠ, ਸਤ ਸੰਗਤ ਵਿੱਚ ਬੈਠ, ਨਿਤਨੇਮ ਵਿੱਚ ਬੈਠ, ਸੇਵਾ ਸਿਮਰਨ ਵਿੱਚ ਬੈਠ। ਉੱਥੇ ਬੈਠਿਆਂ ਤੈਨੂੰ ਸਦਾ ਹੀ ਸੁੱਖ ਮਿਲ ਜਾਣੇ ਨੇ। ਇਸ ਲਈ ਗੁਰਦੇਵ ਬਖਸ਼ਿਸ਼ ਕਰਦੇ ਨੇ,
ਬਿਪਤ ਪਰੇ ਸਭੇ ਸੰਗ ਛਾਡਤ, ਕੋ ਨ ਆਵਤ ਨੇਰਾ।
ਕਿਉਂਕਿ ਜਦੋਂ ਬਿਪਤ ਪਰੀ ਬਿਪਤਾ ਪਵੇਗੀ ਨਾ, ਸਾਰਿਆਂ ਨੇ ਤੇਰਾ ਸੰਗ ਛੱਡ ਦੇਣਾ। ਫਿਰ ਨਾ ਕੋਈ ਮਾਤਾ ਪਿਤਾ ਸੰਬੰਧੀ ਕੁਟੁੰਬੀ ਰਿਸ਼ਤੇਦਾਰ ਮਿੱਤਰ ਸਾਰੇ ਸੰਗ ਤਿਆਗ ਦਿੰਦੇ ਨੇ। ਜਬ ਹੀ ਬਿਪਤ ਪਰੀ ਸਭ ਹੀ ਸੰਗ ਛੱਡਤ, ਸਾਰੇ ਸੰਗ ਤਿਆਗ ਦਿੰਦੇ ਨੇ, ਕੋ ਨਾ ਆਵਤ ਨੇੜੇ, ਫਿਰ ਇਹਦੇ ਨੇੜੇ ਕੋਈ ਵੀ ਨਹੀਂ ਆਉਂਦਾ ਹੈ। ਦੁੱਖ ਵੰਡਾਉਣ ਵਾਸਤੇ ਕੋਈ ਵੀ ਨਹੀਂ ਆਉਂਦਾ, ਸੁੱਖ ਵਾਸਤੇ ਤਾਂ ਬਹੁਤ ਆ ਜਾਂਦੇ ਨੇ। ਦੁੱਖ ਦੇ ਸਮੇਂ ਕੋਈ ਦੁੱਖ ਨਹੀਂ ਵੰਡਾਉਂਦਾ ਹੈ, ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਗੁਰਦੇਵ ਪਾਤਸ਼ਾਹ ਜੀ, ਇਹ ਸੰਸਾਰਿਕ ਜੋ ਰਿਸ਼ਤੇਦਾਰੀ ਹੈ, ਇਹਦੇ ਵਿੱਚ ਸਤਿਗੁਰਾਂ ਨੇ ਇਹ ਬਚਨ ਕਹਿ ਦਿੱਤਾ, ਘਰ ਕੀ ਨਾਰ ਬਹੁਤ ਹਿਤ ਜਾਣ ਸਿਓ। ਜੋ ਘਰ ਦੀ ਨਾਰ ਇਸਤਰੀ ਹੈ ਨਾ, ਪਤਨੀ ਹੈ, ਜਿਹਦੇ ਨਾਲ ਬਹੁਤਾ ਹਿੱਤ ਹੈ, ਭਾਵ ਕਿ ਪਤੀ ਪਤਨੀ ਦਾ ਆਪਸ ਵਿੱਚ ਦੀ ਬਹੁਤਾ ਹਿੱਤ ਹੈ, ਪਿਆਰ ਹੈ, ਇਹ ਠੀਕ ਹੈ। ਸਾਰੇ ਰਿਸ਼ਤੇ ਪਿਆਰ ਦੇ ਨੇ, ਭਾਈ ਹੈ, ਭੈਣ ਹੈ, ਪੁੱਤਰ ਹੈ, ਧੀ ਹੈ, ਮਾਤਾ ਹੈ, ਪਿਤਾ ਹੈ, ਆਪਣੀ ਆਪਣੀ ਥਾਂ ਸਾਰੇ ਪਿਆਰ ਦੇ ਰਿਸ਼ਤੇ ਨੇ। ਪਰ ਜਿਹੜਾ ਰਿਸ਼ਤਾ ਇੱਕ ਪਤੀ ਪਤਨੀ ਦਾ ਹੈ ਨਾ, ਉਹ ਹੋਰ ਦੇ ਨਾਲ ਨਹੀਂ ਹੋ ਸਕਦਾ। ਆਪਣੇ ਦਿਲ ਦਾ ਰਾਜ ਹੋਰ ਕਿਸੇ ਕੋਲ ਮਨੁੱਖ ਨਹੀਂ ਕਹਿ ਸਕਦਾ, ਆਪਣਾ ਸੁੱਖ ਦੁੱਖ ਕਿਸੇ ਹੋਰ ਨਾਲ ਨਹੀਂ ਵੰਡਾ ਸਕਦਾ, ਆਪਣੀ ਪੀੜਾ ਕਿਸੇ ਹੋਰ ਨਾਲ ਸਾਂਝੀ ਨਹੀਂ ਕਰ ਸਕਦਾ। ਇਸੇ ਲਈ ਸਾਹਿਬ ਕਹਿੰਦੇ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਦੋ ਮੂਰਤੀਆਂ, ਇੱਕ ਜੋਤ ਹੋਵੇ ਉਹਨਾਂ ਦੀ, ਵਿਚਾਰ ਇੱਕ ਹੋਵੇ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਨੇ, ਇਸ ਲਈ ਇੱਕ ਵਿਦਵਾਨ ਨੇ ਨਾ ਇੱਕ ਬੜਾ ਪਿਆਰਾ ਆਪਣਾ ਵਿਚਾਰ ਕਿਹਾ। ਉਹ ਕਹਿੰਦਾ ਜਿੱਥੇ ਪਤੀ ਪਤਨੀ ਨੇ ਸਾਹ ਦੇਣਾ ਉੱਥੇ ਹੋਰ ਸੁਰਗ ਨੂੰ ਫਾਹ ਦੇਣਾ। ਜਿੱਥੇ ਪਤੀ ਪਤਨੀ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਨੇ ਨਾ ਉਹ ਘਰ ਸਵਰਗ ਹੈ, ਉਹ ਘਰ ਹੀ ਸਵਰਗ ਹੈ। ਹੋਰ ਕਿਸੇ ਸਵਰਗ ਨੂੰ ਕਹਿੰਦੇ ਫਾਹ ਦੇਣਾ, ਕੀ ਕਰਨਾ ਸਵਰਗ, ਉਹ ਘਰ ਹੀ ਸਵਰਗ ਬਣ ਜਾਂਦਾ ਹੈ। ਪਰ ਜਿੱਥੇ ਹਿੱਤ ਨਾ ਹੋਵੇ ਉਹ ਘਰ ਨਰਕ ਬਣ ਜਾਂਦਾ ਹੈ। ਇਹ ਸਵਰਗ ਬਣਾਉਣਾ ਨਰਕ ਬਣਾਉਣਾ ਇਹ ਪਤੀ ਪਤਨੀ ਉੱਤੇ ਡਿਪੈਂਡ ਕਰਦਾ ਹੈ, ਇਹਨਾਂ ਦੇ ਉੱਤੇ ਮੁਨੱਸਰ ਹੈ। ਇੱਕ ਦੂਸਰੇ ਦੀ ਛੋਟੀ ਮੋਟੀ ਗਲਤੀ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਇੱਕ ਦੂਸਰੇ ਦੇ ਸ਼ਬਦਾਂ ਦਾ ਸਨਮਾਨ ਕਰਨਾ, ਇੱਕ ਦੂਸਰੇ ਦੇ ਸੁਭਾਅ ਨੂੰ ਜਾਣ ਕੇ ਉਹਦੀ ਕਦਰ ਕਰਨੀ, ਇੱਕ ਦੂਸਰੇ ਪ੍ਰਤੀ ਸਤਿਕਾਰ ਦੇ ਸ਼ਬਦ ਵਰਤਣੇ। ਸਾਡੇ ਸ਼ਬਦ ਸਤਿਕਾਰ ਵਾਲੇ ਨਹੀਂ ਹੁੰਦੇ, ਖਿਮਾ ਕਰਿਓ। ਅਸੀਂ ਆਪਣੇ ਮਨ ਵਿੱਚੋਂ ਭੜਾਸ ਕੱਢਦੇ, ਬੜੇ ਕੌੜੇ ਸ਼ਬਦ ਰੁੱਖੇ ਸ਼ਬਦ ਵਰਤਦੇ ਹਾਂ। ਗੁਰਸਿੱਖਾ ਕਿਤੇ ਆਪਣੇ ਇਤਿਹਾਸ ਨੂੰ ਪੜ੍ਹਿਆ ਕਰ। ਗੁਰੂ ਨਾਨਕ ਪਾਤਸ਼ਾਹ ਜੀ, ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਤਾਂ ਉਦਾਸੀਆਂ 'ਤੇ ਜ਼ਿਆਦਾ ਰਹੇ ਨੇ, ਪਰਿਵਾਰ ਵਿੱਚ ਬਹੁਤ ਘੱਟ ਰਹੇ ਨੇ, ਅਖੀਰ ਵਿੱਚ ਆ ਕੇ ਪਰਿਵਾਰ ਵਿੱਚ ਰਹੇ ਨੇ। ਧਰਮਸਾਲ ਕਰਤਾਰਪੁਰ ਸਾਧ ਸੰਗ ਸੱਚ ਖੰਡ ਬਣਾਇਆ, ਉਦਾਸੀਆਂ ਤੋਂ ਉਪਰੰਤ ਕਰਤਾਰਪੁਰ ਰਹੇ ਆ ਕੇ। ਪਰ ਜਦੋਂ ਸਤਿਗੁਰੂ ਜੀ ਕਿਤੇ ਆਵਾਜ਼ ਦਿੰਦੇ ਸੀ ਨਾ, ਜੋ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਸਾਹਿਬਾਂ ਦੇ ਧਰਮ ਪਤਨੀ ਨੇ, ਉਦੋਂ ਕਿਹਾ ਕਰਦੇ ਸੀ ਪਰਮੇਸ਼ਰ ਕੀ ਏ ਸੁਲੱਖਣੀਏ। ਇਹ ਸ਼ਬਦ ਨੇ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਤੋਂ ਅਸੀਂ ਸੇਧ ਲੈਣੀ ਹੈ, ਜਿਨ੍ਹਾਂ ਤੋਂ ਜੀਵਨ ਜਾਚ ਸਿੱਖਣੀ ਹੈ। ਉਹ ਕਹਿੰਦੇ ਨੇ ਪਰਮੇਸ਼ਰ ਕੀ ਏ ਸੁਲੱਖਣੀਏ। ਅਸੀਂ ਸ਼ਬਦਾਂ ਦੀ ਐਸੀ ਵਰਤੋਂ ਕਰਦੇ। ਖੈਰ ਸਮਾਂ ਬਤੀਤ ਹੋ ਰਿਹਾ, ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਬਿਪਤ ਪਰੀ ਸਭ ਹੀ ਸੰਗ ਛਾੜਤ, ਸਾਰੇ ਸੰਗ ਤਿਆਗ ਦਿੰਦੇ ਨੇ, ਕੋਈ ਨੇੜੇ ਨਹੀਂ ਆਉਂਦਾ ਹੈ। ਸਾਰਿਆਂ ਤੋਂ ਪਿਆਰਾ ਰਿਸ਼ਤਾ ਇੱਕ ਪਤੀ ਅਤੇ ਪਤਨੀ ਦਾ, ਪਰ ਘਰ ਕੀ ਨਾਰ ਬਹੁਤ ਹਿੱਤ ਜਾਣ ਸਿਓ, ਘਰ ਦੀ ਇਸਤਰੀ ਜਿਹਦੇ ਨਾਲ ਬਹੁਤਾ ਹਿੱਤ ਪ੍ਰੇਮ ਹੈ, ਸਦਾ ਰਹਿਤ ਸੰਗ ਲਾਗੀ, ਸਦਾ ਆਪਣੇ ਪਤੀ ਦੇ ਸੰਗ ਲੱਗੀ ਰਹਿੰਦੀ, ਨਾਲ ਰਹਿਣਾ ਚਾਹੁੰਦੀ ਹੈ। ਪਤੀ ਪਤਨੀ ਇਕੱਠੇ ਰਹਿਣੇ ਚਾਹੁੰਦੇ ਨੇ। ਇਹ ਕੇਵਲ ਗੱਲ ਪਤਨੀ ਦੀ ਨਹੀਂ, ਨਾਲ ਪਤੀ ਦੀ ਵੀ ਹੈ। ਅੱਗੇ ਕਹਿ ਰਹੇ ਨੇ
ਜਾ ਬਾਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਪਰ ਜਦੋਂ ਇਸ ਜੀਵ ਨੇ ਜੀਵਾਤਮਾ ਨੂੰ ਤਿਆਗ ਦਿੱਤਾ ਨਾ, ਸਰੀਰ ਵਿੱਚੋਂ ਪ੍ਰਾਣ ਪੰਖੇਰੂ ਹੋ ਗਏ, ਜੀਵਾਤਮਾ ਵਿੱਚੋਂ ਨਿਕਲ ਗਈ, ਅਤੇ ਉਹਦੇ ਨਾਲ ਜਿਹੜਾ ਸੁਨੇਹ ਬਹੁਤਾ ਸੀ ਨਾ, ਉਹ ਵੀ ਪ੍ਰੇਤ ਪ੍ਰੇਤ ਕਰ ਭਾਗੀ, ਭੂਤ ਭੂਤ ਕਰਕੇ ਉਹ ਪਾਸੇ ਭੱਜ ਜਾਂਦੀ ਹੈ, ਕੋਈ ਨੇੜੇ ਨਹੀਂ ਆਉਂਦਾ ਹੈ। ਚਾਹੇ ਉਹ ਪਤਨੀ ਲੈ ਲਓ, ਚਾਹੇ ਪਤੀ ਲੈ ਲਓ, ਫਿਰ ਤਾਂ ਆਦਿ ਘਰੀ ਕੋਊ ਨਹਿ ਰਾਖਤ, ਘਰ 'ਤੇ ਦੇਤ ਨਿਕਾਰ। ਜਿਹਦੀ ਉਡੀਕ ਵਿੱਚ ਸਾਰੀ ਰਾਤ ਬਤੀਤ ਹੋ ਜਾਂਦੀ ਸੀ, ਹੁਣ ਉਸ ਨੂੰ ਇੱਕ ਅੱਧੀ ਘੜੀ ਵੀ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ, ਸੰਬੰਧ ਹੀ ਟੁੱਟ ਗਿਆ। ਇਸ ਲਈ ਕਹਿ ਰਹੇ ਨੇ
ਇਹ ਬਿਧ ਕੋ ਵਿਉਹਾਰ ਬਣਿਓ ਹੈ, ਜਾ ਸਿਓ ਨੇਹੋ ਲਗਾਇਓ।
ਇਸ ਪ੍ਰਕਾਰ ਇਹ ਸਾਰਾ ਵਿਵਹਾਰ ਬਣਿਆ ਹੋਇਆ ਭਾਈ, ਜਿਸ ਦੇ ਨਾਲ ਤੂੰ ਆਪਣਾ ਨੇ ਪ੍ਰੇਮ ਲਗਾਇਆ ਹੋਇਆ।
ਅੰਤ ਬਾਰ ਨਾਨਕ ਬਿਨ ਹਾਰ ਜੀ, ਕੋ ਕਾਮ ਨਾ ਆਇਓ।
ਪ੍ਰੀਤਮ ਜਾਣ ਲਿਹੋ ਮਨ ਮਾਹੀ, ਕੀ ਜਾਣਨਾ ਹੈ, ਅੰਤ ਬਾਰ ਨਾਨਕ ਬਿਨ ਹਰ ਜੀ। ਹੇ ਨਾਨਕ, ਅੰਤ ਦੇ ਸਮੇਂ ਬਿਨਾਂ ਹਰੀ ਪਰਮਾਤਮਾ ਤੋਂ, ਪ੍ਰਭੂ ਤੋਂ ਕੋਈ ਵੀ ਕੰਮ ਨਹੀਂ ਆਉਂਦਾ ਹੈ। ਪਰਮੇਸ਼ਰ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਅੰਤ ਦੇ ਸਮੇਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ, ਕਿਸੇ ਨੇ ਤੇਰੇ ਕੰਮ ਨਹੀਂ ਆਉਣਾ। ਜੇ ਆਉਣਾ ਹੈ ਤਾਂ ਇਹ ਜਪਿਆ ਹੋਇਆ ਨਾਮ, ਇਹ ਕੀਤੀ ਹੋਈ ਸੰਗਤ, ਇਹ ਕੀਤੀ ਹੋਈ ਸੇਵਾ, ਇਹ ਕੀਤੀ ਹੋਈ ਸਿਮਰਨ ਨਿਤਨੇਮ, ਇਹ ਅੰਤ ਦੇ ਸਮੇਂ ਤੇਰੇ ਕੰਮ ਆਏਗਾ।
ਇਹ ਬੇਦ ਕੋ ਵਿਵਹਾਰ ਬਣਿਓ ਹੈ,
ਜਾਂ ਸਿਉ ਨਿਹੋ ਲਗਾਇਓ,
ਅੰਤ
ਬਾਰ ਨਾਨਕ ਬਿਨ ਹਰ ਜੀ
ਕੋ
ਕਾਮ ਨਾ ਆਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।